ਦੀਪਕ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਗੱਲ ਸ਼ੁਰੂ ਕਰਦੇ ਹਾਂ, ਜਿਹੜੀ ਕੱਲ੍ਹ ਤੁਸੀਂ ਗੱਲ ਦੱਸੀ ਸੀ ਕਿ ਜਿਹੜਾ ਨਸ਼ਿਆਂ ਖਿਲਾਫ਼ ਜਿਹੜੀ ਮੁਹਿੰਮ ਚਲਾਈ ਹੋਈ ਹੈ ਪੰਜਾਬ ਸਰਕਾਰ ਨੇ, ਜਿਹੜੇ ਪੰਚਾਇਤਾਂ ਨੂੰ ਉਹਦੇ ਫਾਰਮ ਭੇਜੇ ਗਏ ਸੀ ਹਿੰਦੀ ਦੇ ਵਿੱਚ ਸੀ, ਫਿਰ ਤੁਸੀਂ ਕੱਲ੍ਹ ਦੱਸਿਆ ਵੀ ਤੁਸੀਂ ਕਿਵੇਂ ਉਹ ਸਾਰੀ ਗੱਲ ਹਾਈਲਾਈਟ ਕੀਤੀ, ਅਤੇ ਫਿਰ ਕੱਲ੍ਹ ਸ਼ਾਮ ਤੱਕ ਪੰਜਾਬੀ ਵਾਲਾ ਫਾਰਮ ਤਿਆਰ ਵੀ ਕਰ ਲਿਆ ਗਿਆ ਸੀ। ਹੁਣ ਜਿਹੜਾ ਪੰਜਾਬੀ ਵਾਲਾ ਫਾਰਮ ਹੈ ਉਹ ਜਾਰੀ ਕਰ ਦਿੱਤਾ ਗਿਆ ਜੀ ਹਿੰਦੀ ਵਾਲੇ ਫਾਰਮ ਦੀ ਥਾਂ 'ਤੇ?
ਬਿਲਕੁਲ ਜੀ, ਇਹ ਤੁਹਾਡੀ ਗੱਲ ਦਰੁਸਤ ਹੈ ਕਿ ਕੱਲ੍ਹ ਜਦੋਂ ਇਹ ਮੁੱਦਾ ਸਾਹਮਣੇ ਆਇਆ ਕਿ ਬਕਾਇਦਾ ਤੌਰ 'ਤੇ ਉਹਨਾਂ ਨੇ ਹਿੰਦੀ ਵਾਲਾ ਫਾਰਮ ਬਣਾ ਲਿਆ ਪੰਚਾਇਤਾਂ ਲਈ, ਅਤੇ ਜੀ ਉਹ ਪੰਚਾਇਤਾਂ ਨੂੰ ਭੇਜਿਆ ਜਾਣਾ, ਉਹ ਪੇਜਾਂ ਦੇ ਉੱਤੇ ਬਕਾਇਦਾ ਸਾਰਾ ਮਾਰਕ ਹੈ ਜੀ, ਥਾਣੇਦਾਰ ਕੀ ਕਰਦਾ, ਪੁਲਿਸ ਵਾਲਾ ਕੀ ਕਰਦਾ, ਤੁਸੀਂ ਕੀ ਕਰਦੇ ਹੋ, ਕਿੰਨੇ ਪਿੰਡ 'ਚ ਨਸ਼ਾ ਕਰਦੇ, ਕਿੰਨਾ ਨਹੀਂ, ਸਾਰੀ ਜਾਣਕਾਰੀ ਹਿੰਦੀ 'ਚ ਸੀਗੀ। ਸੋ ਹੁਣ ਇਸ ਤੋਂ ਬਾਅਦ ਫਿਰ ਮਤਲਬ ਕਿ ਜਦੋਂ ਆਪਾਂ, ਮੈਂ ਵੀ ਪੋਸਟ ਪਾਈ, ਕੁਝ ਹੋਰ ਸੋਸ਼ਲ ਮੀਡੀਆ ਦੇ ਉੱਤੇ ਦੀ ਗੱਲ ਤੁਰੀ ਅਤੇ ਉਹ ਮੁੱਦਾ ਬਣ ਗਿਆ ਇੱਕ ਤਰ੍ਹਾਂ ਨਾਲ। ਪੂਰਾ ਮੁੱਦਾ ਬਣਨ ਤੋਂ ਬਾਅਦ ਬਕਾਇਦਾ ਤੌਰ 'ਤੇ ਮੈਂ ਕੱਲ੍ਹ ਦੁਪਹਿਰ ਦੇ ਨੇੜੇ ਤੇੜੇ ਪੋਸਟ ਪਾਈ ਸੀਗੀ, ਉਸ ਤੋਂ ਬਾਅਦ ਸ਼ਾਮ ਢਲਦਿਆਂ ਤੱਕ ਮੇਰੇ ਨਾਲ ਸੰਪਰਕ ਲਗਾਤਾਰ ਸਾਧਿਆ ਜਾਂਦਾ ਰਿਹਾ, ਕਈ ਪਾਸੇ ਸੰਪਰਕ ਹੋਇਆ ਕਿ ਨਹੀਂ ਜੀ ਪੰਜਾਬੀ ਵਾਲਾ ਫਾਰਮ ਵੀ ਹੈਗਾ ਜੀ, ਇਹ ਉਹ ਵੀ ਬਣਾਇਆ ਜੀ, ਇਸ ਲਈ ਉਹ ਸੰਪਰਕ, ਮੈਂ ਕਿਹਾ ਵੀ ਠੀਕ ਹੈ ਭੇਜ ਦਿਓ, ਪਰ ਮੇਰੇ ਨਾਲ ਦੁਪਹਿਰ ਦੇ ਸੰਪਰਕ ਕਰ ਰਹੇ ਨੇ ਜੀ ਕਿ ਕਈ ਪਾਸਿਓਂ ਸੰਪਰਕ ਹੋ ਰਿਹਾ ਕਿ ਜੀ ਪੰਜਾਬੀ ਵਾਲਾ ਹੈਗਾ, ਪਰ ਭੇਜਣ ਨੂੰ ਰਾਤ ਦੇ 8-9 ਕਿਵੇਂ ਵੱਜ ਗਏ ਸਰ
ਜੀ।
ਸੋ ਇਸ ਲਈ ਇਹਦਾ ਮਤਲਬ ਤਿਆਰ ਹੋਇਆ ਬਾਅਦ ਚੋਂ, ਤੇ ਮੈਂ ਆਪਾਂ ਪਹਿਲੇ ਦਿਨ ਤੋਂ ਇਹ ਗੱਲਾਂ ਕਰਦੇ ਆਏ ਕਿ ਪਹਿਲਾਂ ਦਿੱਲੀ ਤੋਂ ਹਿੰਦੀ ਚੀਜ਼ਾਂ, ਅੰਗਰੇਜ਼ੀ ਚੀਜ਼ਾਂ ਬਣ ਕੇ ਆਉਂਦੀਆਂ, ਫਿਰ ਇੱਥੇ ਉਹਦਾ ਪੰਜਾਬੀ ਅਨੁਵਾਦ ਹੁੰਦਾ
ਜੀ,
ਅਤੇ ਆਪਾਂ ਕੱਲ੍ਹ ਇਹ ਵੀ ਗੱਲ ਕਰ ਰਹੇ ਸੀ ਕਿ ਇਹਦੇ ਉੱਤੇ ਕਿਤੇ ਵੀ ਕੋਈ ਗੌਰਮੈਂਟ ਆਫ ਮਤਲਬ ਕਿ ਪੰਜਾਬ ਗੌਰਮੈਂਟ ਜਾਂ ਪੰਜਾਬ ਸਰਕਾਰ ਹੈ ਨਾ, ਜਾਂ ਮਤਲਬ ਹਿੰਦੀ 'ਚ ਜਾਂ ਅੰਗਰੇਜ਼ੀ 'ਚ ਜਾਂ ਪੰਜਾਬੀ 'ਚ ਕੁਛ ਵੀ ਨਹੀਂ ਲਿਖਿਆ ਹੋਇਆ ਸੀ। ਸੋ ਇਸ ਲਈ ਉਹ ਇਹ ਵੀ ਕਹਿਣਗੇ ਜੀ ਸਰਕਾਰੀ ਨੀਗਾ, ਪਰ ਨਸ਼ਿਆਂ ਵਿਰੁੱਧ ਮੁਹਿੰਮ ਤੁਹਾਡੀ ਆ ਅਤੇ ਤੁਸੀਂ ਪੰਚਾਇਤਾਂ ਤੋਂ ਇਹ ਸਰਵੇ ਕਰਾਉਣ ਦਾ ਫੈਸਲਾ ਕੀਤਾ, ਤੇ ਤੁਸੀਂ ਕਿਸੇ ਪ੍ਰਾਈਵੇਟ ਕੰਪਨੀ ਨੂੰ ਦਿੱਤਾ, ਠੇਕਾ ਕਿਹਨੂੰ ਦਿੱਤਾ, ਇਹ ਤੁਸੀਂ ਜਵਾਬ ਦੇ ਹੋ, ਪਰ ਜੇ ਤੁਹਾਡਾ ਨਹੀਂ ਸੀ ਫਿਰ ਤੁਹਾਡੇ ਜ਼ਿਲ੍ਹਿਆਂ ਵਸੀਲਿਆਂ ਨਾਲ ਪਹੁੰਚ ਪਰੋਚ ਕਰਕੇ ਕਿਉਂ ਜਸਟੀਫਾਈ ਕਰਾਇਆ ਜਾ ਰਿਹਾ ਸੀਗਾ ਜੀ ਕਿ ਅਸੀਂ ਪੰਜਾਬੀ 'ਚ ਵੀ ਤਿਆਰ ਕੀਤਾ, ਅਤੇ ਅੱਜ ਬਕਾਇਦਾ ਤੌਰ 'ਤੇ ਉਹ ਪੰਜਾਬੀ 'ਚ ਜਾਰੀ ਕੀਤਾ
ਜੀ,
ਉਹ ਜਨਤਕ ਹੋ ਗਿਆ ਹੁਣ। ਸੋ ਹੁਣ ਮਤਲਬ ਕਿ ਸਵਾਲ ਇਹ ਖੜਾ ਵਿਜੇ ਜੀ ਕਿ ਜੇ ਤੁਸੀਂ ਕਹੋ ਕਿ ਪੰਜਾਬੀ 'ਚ ਵੀ ਤਿਆਰ ਸੀ, ਫਿਰ ਸਵਾਲ ਆਪਾਂ ਕੱਲ੍ਹ ਵੀ ਗੱਲ ਕਰ ਰਹੇ ਸੀ ਕਿ ਫਿਰ ਹਿੰਦੀ ਵਾਲਾ ਕਿਹਦੇ ਲਈ ਬਣਾਇਆ ਤੁਸੀਂ, ਸਵਾਲ ਤਾਂ ਵੱਡਾ ਹੀ ਖੜਾ ਨਾ ਕਿ ਜਦੋਂ ਤੁਹਾਡੀ ਨਾ ਤਾਂ ਹੁਣ ਦਿੱਲੀ 'ਚ ਸਰਕਾਰ ਹੈ, ਨਾ ਤੁਹਾਡੀ ਹਰਿਆਣੇ 'ਚ ਹੈ, ਨਾ ਰਾਜਸਥਾਨ 'ਚ ਹੈ, ਨਾ ਗੁਜਰਾਤ 'ਚ ਹੈ, ਜੇ ਕਿਸੇ ਸੂਬੇ 'ਚ ਤੁਹਾਡੀ ਸਰਕਾਰ ਹੀ ਨਹੀਂ ਗੀ, ਇਕੱਲੀ ਪੰਜਾਬ ਸਰਕਾਰ ਹੈ, ਅਤੇ ਪੰਜਾਬ ਦੀ ਅਧਿਕਾਰਤ ਸਰਕਾਰੀ ਭਾਸ਼ਾ ਵੀ ਅਤੇ ਮਾਂ ਬੋਲੀ ਦੇ ਨਾਤੇ ਵੀ ਸਾਰੇ ਕੰਮ ਪੰਜਾਬੀ 'ਚ ਹੋਣੇ ਆ, ਫਿਰ ਤੁਸੀਂ ਹਿੰਦੀ ਵਾਲਾ ਫਾਰਮ ਬਣਾਇਆ ਕਿਹਦੇ ਲਈ? ਇਹਦੇ ਲਈ ਕੋਈ ਜਵਾਬ ਨਹੀਂ ਹੈਗਾ। ਇਸ ਲਈ ਇਹ ਅਸਲ ਦੇ ਵਿੱਚ ਪਹਿਲੂ ਇਹੀ ਹੈ ਕਿ ਲਗਾਤਾਰ ਸਾਰੇ ਫੈਸਲੇ ਦਿੱਲੀ ਤੋਂ ਹੋ ਰਹੇ ਨੇ, ਪਹਿਲੇ ਦਿਨ ਤੋਂ ਹੋ ਰਹੇ ਨੇ, ਅਤੇ ਉਹਨਾਂ ਦਾ ਕੰਟਰੋਲ ਆ। ਹੁਣ ਮੈਨੂੰ ਅੱਜ ਤਾਜ਼ੀ ਜਾਣਕਾਰੀ ਮਿਲੀ ਆ, ਇਹਨਾਂ ਨੇ ਤੀਰਥ ਯਾਤਰਾ ਯੋਜਨਾ ਸ਼ੁਰੂ ਕੀਤੀ ਹੋਈ ਹੈ ਵਿਜੇ ਜੀ, ਅਤੇ ਉਹ ਮੁਫ਼ਤ ਤੀਰਥ ਯਾਤਰਾ ਯੋਜਨਾ ਬੱਸਾਂ ਜਾਣਗੀਆਂ ਜੀ, ਤੁਹਾਨੂੰ ਲੈ ਕੇ ਜਾਣਗੀਆਂ ਧਾਰਮਿਕ ਸਥਾਨਾਂ 'ਤੇ। ਉਹਦੇ ਜਿਹੜੇ ਚੇਅਰਮੈਨ ਸਾਹਿਬ ਨੇ, ਉਹਨਾਂ ਨੇ ਇੱਕ ਮਤਲਬ ਟੈਂਡਰ ਕੱਢਿਆ, ਪੋਸਟ ਕ੍ਰੀਏਟ ਕੀਤੀ ਹੈ ਜੀ ਕਿ ਅਸੀਂ ਇਸ ਦਾ ਹੋਰ ਵਿਸਤਾਰ ਕਰਨਾ ਚਾਹੁੰਦੇ ਹਾਂ ਇਸ ਯੋਜਨਾ ਦਾ, ਅਤੇ ਉਹਦੇ ਲਈ ਮੈਨੂੰ ਇੱਕ ਸਲਾਹਕਾਰ ਦੀ ਲੋੜ ਹੈ। ਹੁਣ ਇਹ ਸਭ ਨੂੰ ਪਤਾ ਕਿ ਉਹ ਸਲਾਹਕਾਰ ਕਿੱਥੋਂ ਰੱਖਣਾ ਅਤੇ ਕਿੰਨੇ ਨੂੰ ਰੱਖਣਾ। ਉਹ ਸਲਾਹਕਾਰ ਦਿੱਲੀ ਵਾਲੇ ਜਿਹੜੀ ਟੀਮ ਚਾਹੂਗੀ ਉਹ ਰੱਖੂਗਾ ਜੀ, ਅਤੇ ਉਹ 1.5-2 ਲੱਖ ਉਹਦੀ ਘੱਟੋ ਘੱਟ ਸੈਲਰੀ ਹੋਊਗੀ, ਬਾਕੀ ਉਹਨੂੰ ਸਾਰੇ ਸਰਕਾਰੀ ਅਹੁਦੇ ਮੰਨਣ ਲਈ, ਸਾਰਾ ਸਿਸਟਮ ਮੰਨਣ ਲਈ, ਦਫ਼ਤਰ, ਅਮਲਾ, ਫਲਾ, ਗੱਡੀ, ਕਾਰ ਸਭ ਕੁਝ ਮਿਲੂਗਾ, ਅਤੇ ਇਹ ਅਹੁਦੇ ਜੰਮੀ ਹੋਣਗੇ ਮਤਲਬ ਸਿਰਫ ਤਨਖਾਹ ਲੈਣ ਲਈ। ਇਹ ਪ੍ਰੋਜੈਕਟ ਵੀ ਪ੍ਰਾਈਵੇਟ ਕੰਪਨੀ ਨੂੰ ਦਿੱਤਾ ਜਾ ਰਿਹਾ ਅੱਗੇ, ਇਹਦੀ ਵੀ ਤਿਆਰੀ ਹੈ। ਸੋ ਸਾਰਾ ਕੁਛ ਮੇਜ਼, ਕੁਰਸੀਆਂ, ਟੈਂਟ ਤੱਕ ਜਦੋਂ ਦਿੱਲੀ ਤੋਂ ਆਉਣ ਲੱਗ ਪਏ ਤਾਂ ਤੁਸੀਂ ਅੰਦਾਜ਼ਾ ਲਾ ਲਓ। ਸੋ ਇਸ ਲਈ ਇਹ ਪੂਰਾ ਕੰਟਰੋਲ ਦਿੱਲੀ ਦਾ, ਉਹਦੇ ਵਿੱਚੋਂ ਹੀ ਹਿੰਦੀ ਜਨਮਦੀ ਆ, ਉਹਦੇ ਵਿੱਚੋਂ ਅੰਗਰੇਜ਼ੀ ਜਨਮਦੀ ਆ, ਉਹਦੇ ਵਿੱਚੋਂ ਹੀ ਪੰਜਾਬੀ ਭਾਸ਼ਾ ਵੀ ਪਿੱਛੇ ਅਤੇ ਪੰਜਾਬੀ ਲੋਕ ਵੀ ਪਿੱਛੇ, ਇਹ ਧੱਕੇ ਜਾ ਰਹੇ ਆ
ਜੀ। ਅੱਛਾ ਦੀਪਕ ਜੀ, ਇਹ ਦੱਸਿਓ ਪੰਜਾਬ ਦੇ ਵਿੱਚ ਧਰਤੀ ਦੇ ਕੁਝ ਜਿਹੜੇ ਸੈਂਪਲਸ ਲਏ ਗਏ ਉਹ ਬਹੁਤ ਚਿੰਤਾਜਨਕ ਨਤੀਜੇ ਸਾਹਮਣੇ ਆਏ ਨੇ, 82% ਸੈਂਪਲ ਫੇਲ ਹੋਏ ਨੇ, ਇਹ ਟੈਸਟਿੰਗ ਦਾ ਆਧਾਰ ਕੀ ਸੀ ਅਤੇ ਜਿਹੜੀ ਇਹ ਰਿਪੋਰਟ ਹੈ ਸੈਂਪਲਾਂ ਦੀ ਇਹ ਹੋਰ ਕਿਹੜੀ ਕਿਹੜੀ ਗੱਲਾਂ ਵੱਲ ਇਸ਼ਾਰਾ ਕਰਦੀ ਹੈ ਜੀ?
ਬਿਲਕੁਲ ਜੀ, ਜਿਹੜੀ ਇਹ ਰਿਪੋਰਟ ਹੈ ਉਹ ਦਮ ਭਰਦੀ ਹੈ ਕਿ 2.75 ਲੱਖ ਸੈਂਪਲ ਲਏ ਗਏ, ਜਿਹੜੀ ਮਿੱਟੀ ਦੀ ਗੁਣਵੱਤਾ ਜਾਂਚਣ ਲਈ ਸਰਕਾਰੀ ਤੌਰ 'ਤੇ ਕੇਂਦਰ ਦਾ ਇੱਕ ਵਿਭਾਗ ਦੇ ਅਧੀਨ ਇਹ ਪ੍ਰਕਿਰਿਆ, ਉਸ ਵੱਲੋਂ ਬਕਾਇਦਾ ਤੌਰ 'ਤੇ ਮਤਲਬ ਕਿ ਹੈ ਨਾ ਇਹਦੀ ਜਾਂਚ ਦੇ ਲਈ 2.75 ਲੱਖ ਵੱਖ ਵੱਖ ਥਾਵਾਂ ਤੋਂ ਪੰਜਾਬ ਦੇ ਚੋਂ ਖੇਤਾਂ 'ਚੋਂ ਮਿੱਟੀ ਦੇ ਸੈਂਪਲ ਲਏ ਗਏ ਤਾਂ ਕਿ ਮਿੱਟੀ ਦੀ ਗੁਣਵੱਤਾ ਜਾਂਚੀ ਜਾ ਸਕੇ, ਜਿਹਦੇ ਉਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਪਹਿਲੂ ਉੱਭਰ ਕੇ ਆਇਆ ਹੋਇਆ ਕਿ 82% ਸੈਂਪਲ ਫੇਲ ਹੋ ਗਏ। ਮਤਲਬ 3.25 ਲੱਖ ਦੇ ਵਿੱਚੋਂ ਇਹਦਾ ਮਤਲਬ ਜੇ 82% ਫੇਲ ਨੇ ਤਾਂ ਫਿਰ ਤੁਸੀਂ ਅੰਦਾਜ਼ਾ ਲਾ ਲਓ ਕਿ ਸਥਿਤੀ ਕੀ ਹੋਊਗੀ। ਸੋ ਇਹਦੇ ਵਿੱਚ ਜਿਹੜੇ ਅੰਕੜੇ ਆਏ ਉਹ ਬੜੇ ਫਿਕਰਮੰਦ ਸੀਗੇ। ਕਹਿੰਦੇ 82.8% ਜਿਹੜੇ ਮਤਲਬ ਖੇਤੀ ਵਾਲੀ ਜਿਹੜੀ ਜ਼ਮੀਨ ਦੀ ਮਿੱਟੀ ਦੇ ਸੈਂਪਲ ਸੀ ਉਹਨਾਂ ਵਿੱਚ ਜਿਹੜੀ ਦੇਸੀ ਖਾਦ ਹੁੰਦੀ ਆ ਹੈ ਨਾ, ਮਤਲਬ ਉਹਦੀ ਬਹੁਤ ਕਮੀ ਪਾਈ ਗਈ, ਉਹਦੇ ਤੱਤਾਂ ਦੀ ਬਹੁਤ ਕਮੀ ਪਾਈ ਗਈ। ਸੋ ਉਹ ਦੇਸੀ ਤੱਤ ਨਹੀਂ ਜਿਹੜੇ ਹੈਗੇ ਉਹਦੇ ਕਾਰਨ ਫਸਲ ਦੇ ਉੱਤੇ ਉਹਦੀ ਨਵੇਂ ਪੱਤੇ ਆਉਣ ਦੇ ਜਾਂ ਪੁਰਾਣੇ ਪੱਤੇ ਝੜਨ ਤੋਂ ਬਾਅਦ ਨਵਿਆਂ ਦਾ ਰੰਗ ਫਿੱਕਾ ਪੈਣ 'ਤੇ ਜਾਂ ਉੱਪਰ ਵਾਲੇ ਪੱਤੇ ਸੁੱਕ ਜਾਣ ਦੇ ਕਈ ਇਹ ਪਹਿਲੂ ਉੱਭਰੇ। ਇਹਦੇ ਵਿੱਚ ਉਹ ਕਹਿੰਦੇ ਨੇ ਕਿ ਜੀ ਜਿਹੜੇ ਤਾਂ 36% ਅੰਕੜੇ ਨੇ ਇਹਨਾਂ 82.8 ਚੋਂ
ਜੀ
ਉਹ ਤਾਂ ਬਹੁਤ ਹੀ ਜ਼ਿਆਦਾ ਮਤਲਬ ਬਿਲਕੁਲ ਹੀ ਲਗਭਗ ਜਿਵੇਂ ਮਿੱਟੀ 'ਚ ਜਾਣ ਹੀ ਨਹੀਂ ਰਹੀ ਉਹ ਸਥਿਤੀ ਹੈ। ਅਤੇ 46.7% ਸੈਂਪਲ ਉਹ ਨੇ ਜਿਹੜੇ ਮਤਲਬ ਦਰਮਿਆਨੇ ਨੇ ਜਿਹਨਾਂ 'ਚ ਮਾੜੀ ਮੋਟੀ ਜਾਣ ਹੈਗੀ ਵੀ ਆ ਪਰ ਨਹੀਂ ਵੀ ਹੈ। ਸੋ ਕੁੱਲ ਮਿਲਾ ਕੇ 82% ਸੈਂਪਲ ਫੇਲ ਹੋਏ ਨੇ ਔਰ ਇਹਦੇ ਪਿੱਛੇ ਮੁੱਖ ਤੌਰ ਦੇ ਉੱਤੇ ਪਰਾਲੀ ਸਾੜਨ ਦਾ ਵੀ ਇੱਕ ਆਧਾਰ ਦੱਸਿਆ ਜਾ ਰਿਹਾ, ਇਹਦੇ ਪਿੱਛੇ ਫਸਲੀ ਚੱਕਰ ਨੂੰ ਵੀ ਆਧਾਰ ਬਣਾਇਆ ਗਿਆ ਕਿ ਅਸੀਂ ਦੋ ਹੀ ਫਸਲਾਂ ਇਹਨਾਂ ਵਿੱਚ ਹੋਰ ਕੋਈ ਫਸਲਾਂ ਅਸੀਂ ਨਹੀਂ ਉਵੇਂ ਉਗਾਉਂਦੇ, ਖਾਸ ਕਰਕੇ ਜਿਹੜੇ ਤੱਤਾਂ ਤੋਂ ਭਰਪੂਰ ਹੁੰਦੀਆਂ ਨਾ ਪੌਸ਼ਟਿਕ ਤੱਤਾਂ ਤੋਂ ਭਰਪੂਰ ਉਹ ਧਰਤੀ ਦੇ ਉਹ ਤੱਤ ਵੀ ਨਹੀਂ ਪੂਰੇ ਹੋ ਰਹੇ। ਸੋ ਇਸ ਲਈ ਕਹਿੰਦੇ ਕਿ ਉਹਦੇ ਵਿੱਚ ਫਿਰ ਇਹ ਵੀ ਇੱਕ ਕਾਰਨ ਹੈ ਫਸਲੀ ਚੱਕਰ। ਉਹਦੇ ਵਿੱਚ ਫਿਰ ਜਿਹੜਾ ਦਵਾਈਆਂ ਦਾ ਛਿੜਕਾਅ ਲਗਾਤਾਰ ਵੱਧ ਰਿਹਾ, ਔਰ ਮੈਂ ਸ਼ਾਇਦ ਪਹਿਲਾਂ ਵੀ ਕਿਸੇ ਗੱਲ ਸਾਂਝੀ ਕੀਤੀ ਹੋਵੇ ਕਿ ਹੁੰਦਾ ਕੀ ਹੈ ਕਿ ਕੰਪਨੀ ਬਣਾਉਂਦੀ ਹੈ ਅਤੇ ਕੰਪਨੀ ਤੈਅ ਕਰ ਦਿੰਦੀ ਹੈ ਕਿ 1 ਕਿੱਲੇ 'ਚ ਜੀ ਆਹ 1 ਡੱਬਾ ਪਊਗਾ ਹੈ ਨਾ, ਜਾਂ ਇੰਨੇ ਬੀਜ ਦੇ ਵਿੱਚ ਜੀ ਇੰਨਾ ਇਹਦਾ ਇਹਦਾ ਯੂਰੀਏ ਦੀ ਮੰਨ ਲਓ ਇਹਦੀ ਖਾਦ ਦੀ ਇੰਨੀ ਮਾਤਰਾ ਪੈਣੀ ਹੈ। ਉਹਨੇ ਆਪਣੇ ਹਿਸਾਬ ਨਾਲ ਤੈਅ ਕਰ ਦੇਣਾ ਕੰਪਨੀ ਨੇ ਆਪਣੇ ਮਾਰਕੀਟ ਹਿਸਾਬ ਨਾਲ, ਪਰ ਜਿਹੜਾ ਜਿਹਦੇ ਕੋਲ ਆਇਆ ਡੀਲਰ ਕੋਲ ਉਹਨੇ ਮਾਲ ਵੱਧ ਵੇਚਣ ਚੱਕਰ 'ਚ ਕਹਿਣਾ ਤੇਰਾ ਝਾੜ ਇੰਨਾ ਵੱਧੂਗਾ ਤੂੰ ਇੰਨਾ ਪਾ 2 ਡੱਬੇ ਪਾ।
ਜੀ
ਉਹ 2 ਡੱਬੇ ਦੀ ਬਜਾਏ 3 ਡੱਬੇ ਲਿਆਉਂਦਾ, ਅਗਲਾ ਕਹਿੰਦਾ ਨਾ ਹੋਰ ਵੱਧ ਪਾ ਦੇ ਤੂੰ, ਬਾਕੀਆਂ ਦੇ ਪਿੰਡ 'ਚੋਂ ਸਭ ਤੋਂ ਵੱਧ ਝਾੜ ਆਪਣੇ ਹੋਣਾ ਚਾਹੀਦਾ।
ਜੀ
ਉਹ ਜਿਹੜਾ ਵੱਧ ਪੈ ਰਿਹਾ ਵੱਧ ਝਾੜ ਦੇ ਲਾਲਚ ਦੇ ਵਿੱਚ ਉਹਦੇ ਨਾਲ ਵੀ ਨੁਕਸਾਨਿਆ ਜਾ ਰਿਹਾ। ਪਰ ਇਹਦਾ ਇੱਕ ਪੱਖ ਇਹ ਵੀ ਹੈਗਾ ਵਿਜੇ ਜੀ ਕਿ ਪੰਜਾਬ 'ਚ ਨਾ ਥੋੜ੍ਹੀ ਜਿਹੀ ਹੁਣ ਲੋਕ ਚੇਤਨ ਹੋ ਰਹੇ ਨੇ। ਤੁਸੀਂ ਇਹ ਦੇਖੋ ਕਿ ਮੱਤੇਵਾੜਾ ਪ੍ਰੋਜੈਕਟ ਕਰਾਇਆ ਲੋਕਾਂ ਨੇ, ਜੀਰਾ ਸ਼ਰਾਬ ਫੈਕਟਰੀ ਮੁੜ ਕੇ ਚੱਲਣ ਨਹੀਂ ਦਿੱਤੀ, ਚਮਕੌਰ ਸਾਹਿਬ ਦੇ ਵਿੱਚ ਇੱਕ ਗੱਤੇ ਵਾਲੀ ਫੈਕਟਰੀ ਲੱਗਣ ਜਾ ਰਹੀ ਸੀ ਉਹਦਾ ਜਿਵੇਂ ਲੋਕਾਂ ਨੇ ਵਿਰੋਧ ਕੀਤਾ ਡਟ ਕੇ, ਹੁਣ ਆਹ ਮਾਨਸੇ ਦੇ ਵਿੱਚ ਮੈਨੂੰ ਪਤਾ ਲੱਗ ਰਿਹਾ ਇੱਕ ਉੱਥੇ ਸਮਿੰਟ ਦੀ ਫੈਕਟਰੀ ਲੱਗ ਰਹੀ ਹੈ ਅਤੇ ਪਿੰਡ ਉੱਠ ਕੇ ਖੜ੍ਹੇ ਹੋ ਗਏ, ਗ੍ਰਾਮ ਸਭਾਵਾਂ ਨੇ ਮੱਥੇ ਪਾਉਣੇ ਸ਼ੁਰੂ ਕਰਤੇ ਕਿ ਨਹੀਂ ਲੱਗਣ ਦੇਵਾਂਗੇ
ਜੀ।
ਸੋ ਇਸ ਤਰ੍ਹਾਂ ਜਿਹੜੀ ਮਤਲਬ ਰਹਿਸ਼ੀ ਖੇਤਰ ਦੇ ਵਿੱਚ ਅਜਿਹੀਆਂ ਫੈਕਟਰੀਆਂ ਜਾਂ ਅਜਿਹਾ ਉਹ ਥਾਵਾਂ ਚੁਣ ਕੇ ਫਿਰ ਜਿਵੇਂ ਉਹਦਾ ਨਤੀਜਾ ਪੰਜਾਬ ਕੈਂਸਰ ਭੋਗ ਰਿਹਾ, ਕਾਲਾ ਪੀਲੀਆ ਭੋਗ ਰਿਹਾ, ਚਮੜੀ ਦੇ ਰੋਗ ਭੋਗ ਰਿਹਾ, ਹੋਰ ਕਿੰਨੀਆਂ ਬਿਮਾਰੀਆਂ ਸੇੜ ਰਿਹਾ, ਇਹਦਾ ਮਤਲਬ ਇਹਦੀ ਸਮਝ ਵੀ ਆਉਣ ਲੱਗ ਪਈ। ਸੋ ਇਹ ਸਮਝ 'ਚ ਉਮੀਦ ਹੈ ਕਿ ਘੱਟੋ ਘੱਟ ਸਰਕਾਰਾਂ ਚਾਹੇ ਉਹ ਕੇਂਦਰ ਹੈ ਅਤੇ ਚਾਹੇ ਪੰਜਾਬ ਹੈ, ਉਹ ਜਦੋਂ ਵੀ ਖੇਤੀ ਨੀਤੀ ਬਣਾਉਣ ਬੈਠਦੇ ਨੇ ਤਾਂ ਬਾਬੂਆਂ ਨਾਲ ਬੈਠ ਕੇ ਬਣਾਉਂਦੇ ਨੇ, ਉਹ ਧਰਾਤਲ ਦੇ ਕਿਸਾਨਾਂ ਨਾਲ। ਇਹ ਅੰਕੜੇ ਜੇ ਤੁਹਾਡੇ ਕੋਲ ਆਏ ਨੇ ਤਾਂ ਇਹਨਾਂ ਅੰਕੜਿਆਂ ਨੂੰ ਧਰਾਤਲ ਦੇ ਕਿਸਾਨਾਂ ਨਾਲ ਵਿਚਰੋ ਨਾ
ਜੀ।
ਆਪਾਂ ਅੱਜ ਗੱਲ ਸਾਂਝੀ ਕਰ ਰਹੇ ਹਾਂ ਤਾਂ ਸ਼ਾਇਦ ਕੁਛ ਹੱਦ ਤੱਕ ਜਾਊਗੀ, ਕੋਈ ਹੋਰ ਸਾਂਝੀ ਕਰੂਗਾ ਤਾਂ ਤੱਕ ਜਾਊਗੀ। ਜਿਹੜੀ ਜ਼ਿੰਮੇਵਾਰੀ ਸਰਕਾਰ ਦੀ ਜ਼ਿੰਮੇਵਾਰੀ ਤਾਂ ਇਹ ਹੈ ਕਿ ਸਰਕਾਰ ਦੇ ਰਾਹੀਂ ਕਿਸਾਨਾਂ ਕੋਲ ਗੱਲ ਸਾਡੇ ਨਾਲ ਪਹਿਲਾਂ ਪਹੁੰਚੀ ਹੋਵੇ
ਜੀ,
ਕਿ ਆਪਾਂ ਇਹਨੂੰ ਦਰੁਸਤ ਫਿਰ ਉਹਦੀ ਦਰੁਸਤ ਕਰਨ ਦੀ ਨੀਤੀ ਉਹਨਾਂ ਦੇ ਹਿਸਾਬ ਨਾਲ ਬਣੇ, ਉਹਨਾਂ ਦੀ ਸਮਰੱਥਾ ਦੇ ਹਿਸਾਬ ਨਾਲ ਬਣੇ, ਉਹਨਾਂ ਦੇ ਸਾਧਨਾਂ ਦੇ ਹਿਸਾਬ ਨਾਲ ਬਣੇ। ਸੋ ਕਿਤੇ ਵੀ ਧਰਾਤਲ ਤੇ ਦਰੁਸਤ ਕਰਨ ਦਾ ਕੰਮ ਨਹੀਂ ਹੋ ਰਿਹਾ, ਸਿਰਫ ਅੰਕੜੇ ਇਕੱਠੇ ਕਰਨ ਦਾ ਕੰਮ ਹੋ ਰਿਹਾ। ਅੰਕੜੇ ਇਕੱਠੇ ਨੇ ਜੀ ਤੇ ਅੰਕੜਿਆਂ ਦੇ ਵਿੱਚ ਕਹਿ ਦਿੱਤਾ ਜਾਊਗਾ ਕਿ ਪੰਜਾਬ, ਔਰ ਇਹਦਾ ਮਤਲਬ ਇਹ ਚੀਜ਼ਾਂ ਪ੍ਰੇਰਿਤ ਕਰ ਰਹੀਆਂ ਨੇ ਕਿ ਪੰਜਾਬ ਦੇ ਕਿਸਾਨ ਖੇਤੀ 'ਚੋਂ ਬਾਹਰ ਆ ਜਾਣ, ਇਹ ਪ੍ਰਾਈਵੇਟਕਰਨ ਹੋ ਜਾਵੇ, ਇਹ ਉਦਯੋਗਾਂ ਨੂੰ ਸ਼ਿਫਟ ਹੋ ਜਾਣ, ਹੈ ਨਾ, ਇਹ ਸਾਰਾ ਕੁਛ ਇਹ ਵੀ ਇਹਦੇ ਪਿੱਛੇ ਇੱਕ ਮਨਸ਼ਾ ਸੰਭਾਵਿਤ ਲੱਗਦੀ ਆ
ਜੀ। ਜੇ ਦੀਪਕ ਜੀ ਦੱਸਿਓ, ਲੁਧਿਆਣੇ ਦੇ ਵਿੱਚ ਜਿਹੜੀ ਜ਼ਿਮਨੀ ਚੋਣ ਹੋਣੀ ਆ ਉਹ ਹੁਣ ਪ੍ਰਚਾਰ ਦਾ ਕੰਮ ਖਤਮ ਹੋ ਚੁੱਕਿਆ, ਵੋਟਾਂ ਪਰਸੋਂ ਪੈਣਗੀਆਂ, ਅਤੇ ਕੀ ਚੱਲ ਰਿਹਾ, ਸਿਆਸੀ ਜੰਗ ਪੂਰੀ ਜਾਰੀ ਆ
ਵਿਜੇ ਜੀ? ਬਿਲਕੁਲ, ਚੋਣ ਕਮਿਸ਼ਨ ਦੇ ਹਿਸਾਬ ਨਾਲ ਅੱਜ ਸ਼ਾਮ ਨੂੰ 5 ਵਜੇ ਚੋਣ ਪ੍ਰਚਾਰ ਬੰਦ ਹੋ ਗਿਆ। ਪਰ ਇਹ ਤੁਹਾਨੂੰ ਮੈਨੂੰ ਅਤੇ ਸਾਡੇ ਸਰੋਤਿਆਂ ਨੂੰ ਸਭ ਨੂੰ ਪਤਾ ਕਿ ਅਸਲੀ ਚੋਣ ਪ੍ਰਚਾਰ ਤਾਂ ਅੱਜ ਦੀ ਰਾਤ ਜਾਂ ਕੱਲ੍ਹ ਦਿਨ ਤੇ ਰਾਤ ਚੱਲਣਾ। ਜਿਹੜਾ ਖੇਡ ਇਹਨਾਂ 2 ਰਾਤਾਂ 'ਚ ਹੁੰਦਾ ਉਹ ਸਾਰੇ ਪਿਛਲੇ 20-25 ਦਿਨਾਂ ਦੇ ਚੋਣ ਪ੍ਰਚਾਰ 'ਚ ਨਹੀਂ ਹੁੰਦਾ। ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਜੀ ਕਿੱਟਾਂ ਵੰਡ ਰਹੇ ਆ ਜਵਾਕਾਂ ਨੂੰ, ਮਤਲਬ ਕਿ ਜੀ ਆਹ ਪਿੱਠੂ ਬੈਗ ਜਿਹਨੂੰ ਕਹਿੰਦੇ ਹਾਂ ਆਪਾਂ, ਉਹਦੇ 'ਤੇ ਸੰਜੀਵ ਅਰੋੜਾ ਸੰਸਦ ਮੈਂਬਰ ਲਿਖ ਕੇ ਬਕਾਇਦਾ ਤੌਰ 'ਤੇ ਲਿਖਿਆ ਹੋਇਆ, ਅਤੇ ਜਦੋਂ ਕਿੱਟ ਖੋਲੋ ਤਾਂ ਉਹਦੇ ਵਿੱਚੋਂ ਜੀ ਇੱਕ ਕਾਪੀ ਨਿਕਲਦੀ, ਉਹਦੇ 'ਤੇ ਸੰਜੀਵ ਅਰੋੜਾ ਜੀ ਹੱਥ ਜੋੜ ਕੇ ਖੜ੍ਹੇ ਆ
ਜੀ,
ਇੱਕ ਜਮੈਟਰੀ ਬਾਕਸ ਨਿਕਲਦਾ ਉਹਦੇ 'ਤੇ ਸੰਜੀਵ ਅਰੋੜਾ ਜੀ ਦਾ ਸਲੋਗਨ ਲੱਗਿਆ ਹੈ, ਫਿਰ ਬੀਬੀਆਂ ਲਈ ਸੂਟ ਨਿਕਲਦੇ ਆ ਉਹ 'ਚੋਂ, ਗੁਲਾਬੀ ਰੰਗ ਦੇ, ਲਾਲ ਰੰਗ ਦੇ, ਪੀਲੇ ਰੰਗ ਦੇ, ਨੀਲੇ ਰੰਗ ਦੇ, ਵੱਖ ਵੱਖ ਰੰਗਾਂ ਦੇ ਸੂਟ, ਇੱਕ ਇੱਕ ਸੂਟ ਪਾਇਆ ਹੋਇਆ। ਸੁਣ, ਇਹ ਚੀਜ਼ ਤਾਂ ਅੱਜ ਸਾਹਮਣੇ ਆ ਗਈ।
ਜੀ
ਠੀਕ ਹੈ, ਉੱਧਰ ਕਾਂਗਰਸੀ ਉਮੀਦਵਾਰ ਦੀ ਧਰਮ ਪਤਨੀ ਦੋਸ਼ ਲਾ ਰਹੀ ਹੈ ਕਿ ਇਸ ਤਰ੍ਹਾਂ ਦਬਾਅ ਬਣਾਇਆ ਜਾ ਰਿਹਾ ਮੁਹੱਲਿਆਂ 'ਚ ਵਾਰਡ ਵਾਈਜ਼ ਕਿ ਜਿਹੜੇ ਕਾਂਗਰਸੀ ਵੋਟ ਹੈ ਜੀ ਉਹ ਪਾਉਣ ਨਾ ਨਿਕਲਣ। ਮਤਲਬ ਇੱਕ ਤਰੀਕਾ ਤਾਂ ਹੁੰਦਾ ਹੈ ਕਿ ਜਿਹੜੀ ਆਪਾਂ ਪਿੰਡਾਂ 'ਚ ਜਿਵੇਂ ਦੇਖਦੇ ਹਾਂ ਨਾ ਕਿ ਕੁਛ ਘਰ ਪੱਕੇ ਹੁੰਦੇ ਆ ਕਿ ਇਹ ਫਲਾਣੇ ਦਾ ਘਰ ਹੈ, ਫਲਾਣੇ ਦਾ ਘਰ ਹੈ, ਤਾਂ ਉਹਨੂੰ ਪਊਗਾ ਤਾਂ ਉਹਨੂੰ ਪਊਗਾ, ਇੱਦਾਂ ਤੈਅ ਹੁੰਦਾ।
ਜੀ
ਪਰ ਕੁਝ ਘਰ ਇਹ ਹੁੰਦੇ ਆ ਕਿ ਜਿਹੜੇ ਹੁੰਦੇ ਆ ਕਿ ਵੀ ਠੀਕ ਹੈ ਚਾਚੇ ਤੂੰ ਦੋ ਵੋਟਾਂ ਸਾਨੂੰ ਪਾ ਦੀ, ਦੋ ਨੂੰ ਪਾ ਦੀ, ਜੇ ਚਾਰ ਵੋਟਾਂ ਵੰਡ ਕੇ ਪੈ ਗਈਆਂ ਦੋ ਦੋ ਤਾਂ ਕਿਸੇ 'ਤੇ ਵੀ ਅਸਰ ਨਹੀਂ ਗਾ। ਪਰ ਇੱਕ ਤੀਜਾ ਤਰੀਕਾ ਹੁੰਦਾ ਕਿ ਬਈ ਪਤਾ ਹੈ ਵੋਟ ਉੱਧਰ ਹੀ ਪੈਣੀ ਹੈ, ਇਹ ਫਿਰ ਉਹਨੂੰ ਰੋਕਣ ਦਾ ਹੀ ਤਰੀਕਾ ਹੁੰਦਾ ਕਿ ਵੀ ਦੇਖ ਜੇ ਥਾਂ 'ਚ ਰੱਖਣੀ ਆ ਤੂੰ ਪਾਈਗਾ।
ਜੀ
ਅਤੇ ਇਹ ਰੋਕਣ ਦਾ ਤਰੀਕਾ ਧਮਕਾਉਣ ਵਾਲੇ ਤਰੀਕੇ ਨਾਲ ਹੁੰਦਾ ਕਿ ਜਦੋਂ ਸਾਨੂੰ ਨਹੀਂ ਪਾਉਣੀ ਤਾਂ ਕਿਸੇ ਨੂੰ ਵੀ ਨਹੀਂ ਪਾਉਣ ਦੇਵਾਂਗੇ। ਸੋ ਜੇ ਵੈਸੇ ਤਾਂ ਇਹ ਹੈਰਾਨੀ ਵਾਲੀ ਗੱਲ ਹੈ ਕਿ ਲੁਧਿਆਣੇ 'ਚ ਜਿੰਨੇ ਉਮੀਦਵਾਰ ਚੋਣ ਲੜ ਰਹੇ ਨੇ ਉਹਨਾਂ 'ਚੋਂ ਸਭ ਤੋਂ ਵੱਧ ਦਿਵੰਗ ਉਮੀਦਵਾਰ ਮੰਨਿਆ ਭਾਰਤ ਭੂਸ਼ਣ ਆਸੂ ਜਾਂਦਾ, ਹੈ ਨਾ, ਬੋਲਣ ਲਈ, ਹੈ ਨਾ, ਦਬਕਾ ਮਾਰਨ ਲਈ। ਅਤੇ ਪਰ ਉਹਦੀ ਧਰਮ ਪਤਨੀ ਦੋਸ਼ ਲਾ ਰਹੀ ਆ ਆਮ ਆਦਮੀ ਪਾਰਟੀ ਵਾਲਾ ਜਿਹੜਾ ਆਪਣੇ ਆਪ ਨੂੰ ਸਭ ਤੋਂ ਸਾਊ ਅਤੇ ਵਿਚਾਰਾ ਦੱਸਦਾ
ਜੀ
ਕਿ ਪਰ ਸਭ ਨੂੰ ਪਤਾ ਕਿ ਸੰਜੀਵ ਅਰੋੜਾ ਨੇ ਥੋੜ੍ਹਾ ਧਮਕਾਉਣੇ ਆ ਲੋਕ, ਧਮਕਾਉਣ ਲਈ ਤਾਂ ਸਿਸਟਮ ਰੱਖਿਆ ਨਾ।
ਜੀ
ਸੋ ਇਸ ਲਈ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਜਦੋਂ ਵੀ ਜਿਮਨੀ ਚੋਣ ਹੁੰਦੀ ਹੈ ਸੱਤਾਧਾਰੀ ਧਿਰ ਆਪਣੇ ਦਬਦਬੇ ਦੀ ਵਰਤੋਂ ਕਰਦੀ ਹੈ, ਉਹ ਕਾਂਗਰਸੀਆਂ ਦਾ ਟਾਈਮ ਕਾਂਗਰਸੀਆਂ ਨੇ ਕੀਤੇ ਨੇ, ਅਕਾਲੀਆਂ ਦਾ ਟਾਈਮ ਅਕਾਲੀਆਂ ਨੇ ਕੀਤੇ ਨੇ, ਹੈ ਨਾ, ਬੀਜੇਪੀ ਦੀ ਸਾਂਝ ਸੀ ਤਾਂ ਬੀਜੇਪੀ ਨੇ ਨਾਲ ਕੀਤੇ ਨੇ। ਪਰ ਜੇ ਹੁਣ ਇਹ ਕਹਿਣ ਕਿ ਉਹਨਾਂ ਨੇ ਕੀਤੇ ਨੇ, ਅਸੀਂ ਵੀ ਕਰਨ, ਵੀ ਤੁਸੀਂ ਇਹ ਕੰਮ ਤਾਂ ਨਹੀਂ ਆਏ ਸੀ ਕਹਿ ਕੇ, ਤੁਸੀਂ ਤਾਂ ਸਿਸਟਮ ਦਰੁਸਤ ਕਰਨਾ ਸੀ, ਤਾਂ ਲੋਕਪਾਲ ਗਵਾਚ ਗਿਆ ਤੁਹਾਡਾ ਤਾਂ ਅਜੇ ਤੱਕ ਉਹ ਨਹੀਂ ਲੱਭਿਆ ਮੁੜ ਕਿਆ।
ਜੀ
ਭ੍ਰਿਸ਼ਟਾਚਾਰ ਖਿਲਾਫ ਮਹਿਮ ਵਿੱਢ ਕੇ ਤੁਸੀਂ ਜੰਮੇ ਸੀ ਤੇ ਭ੍ਰਿਸ਼ਟਾਚਾਰ ਇਹ ਫੈਲਾ ਰਹੇ ਹੋ, ਸ਼ਰੇਆਮ ਵੋਟਾਂ ਖਰੀਦਣ ਲਈ ਸਮਾਨ ਵੰਡ ਰਹੇ ਹੋ ਤੁਸੀਂ। ਸੋ ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਜੀ। ਔਰ ਇਹ 2 ਦਿਨ ਇਸੇ ਤਰ੍ਹਾਂ ਦਾ ਟਕਰਾਅ ਵੀ ਤੁਹਾਨੂੰ ਮਿਲੂਗਾ, ਬੇਸ਼ੱਕ 5 ਵਜੇ ਤੋਂ ਬਾਅਦ ਬਾਹਰੀ ਲੋਕ ਜਿਹੜੇ ਹੁੰਦੇ ਨੇ ਉਹਨਾਂ ਨੂੰ ਹਦਾਇਤ ਹੁੰਦੀ ਹੈ ਚੋਣ ਕਮਿਸ਼ਨ ਦੇ ਹਵਾਲੇ ਨਾਲ ਕਿ ਤੁਸੀਂ ਹਲਕਾ ਛੱਡ ਦਿਓ। ਇਹ ਬਾਹਰਲਾ ਕੋਈ ਵੀ ਵੋਟਰ ਇੱਥੇ ਨਹੀਂ ਹੋਣਾ ਚਾਹੀਦਾ, ਖਾਸ ਕਰਕੇ ਜਿਹੜੇ ਪਾਰਟੀਆਂ ਦੇ ਲੀਡਰ ਵਰਕਰ ਹੁੰਦੇ ਨੇ। ਹਾਂ, ਹੋ ਸਕਦਾ ਜਿਹਨੇ ਵਿਜੇ ਜੀ ਨਾ ਉਹ ਖਰੀਦਣੇ ਹੋਣ, ਮਤਲਬ ਕਿ ਬੀਜ ਬੂਜ ਖਰੀਦਣਾ ਹੋਵੇ, ਉੱਥੇ ਤੋਂ ਬੰਦੇ ਰਹਿ ਜਾਣ। ਥੋੜ੍ਹੇ ਚੇਤੇ ਨਾ ਇੱਕ ਵਾਰ ਜਿਮਨੀ ਚੋਣ ਦੇ ਸਮੇਂ ਬੰਦੇ ਫੜ ਲਏ ਸੀ ਕਿ ਜਿੱਥੇ ਬੀਜ ਖਰੀਦਣਾ ਹੈ।
ਜੀ ਜੀ ਜੀ
ਸੋ ਇਹ ਇਸ ਤਰ੍ਹਾਂ ਹੀ ਜਿਹਨਾਂ ਨੇ ਬੀਜ ਖਰੀਦਣਾ, ਹੋ ਸਕਦਾ ਕਿ ਉਹ ਵਿਚਾਰੇ ਉੱਥੇ ਰਹਿ ਜਾਣ। ਪਰ ਕੋਈ ਸ਼ੱਕ ਨਹੀਂ ਗਾ ਕਿ ਆਉਂਦੇ 2 ਦਿਨ ਇਹ ਕਾਫੀ ਤਣਾਅ ਵਾਲੇ ਹੁੰਦੇ ਨੇ, ਖਾਸ ਕਰ ਉਮੀਦਵਾਰਾਂ ਲਈ, ਸਥਾਨਕ ਲੋਕਾਂ ਲਈ। ਤੇ ਪਰ ਮੌਸਮ ਨੇ ਜਿਵੇਂ ਕਰਵਟ ਲਈ ਆ ਥੋੜ੍ਹੀ ਜਿਹੀ, ਹੈ ਨਾ, ਕਣੀਆਂ ਡਿੱਗੀਆਂ, ਹਵਾ ਮਾੜੀ ਮੋਟੀ ਚੱਲੀ ਆ, ਮੌਸਮ 'ਚ ਨਮੀ ਥੋੜ੍ਹੀ ਜਿਹੀ ਆਈ ਆ, ਹੋ ਸਕਦਾ ਇਹਦੇ ਨਾਲ ਵੋਟ ਬੈਂਕ ਵੱਧ ਨਿਕਲ ਜਾਵੇ, ਵੋਟਾਂ ਵੱਧ ਪੈਣ, ਲੋਕ ਨਿਕਲ ਜਾਣਾ। ਚੋਣ ਕਮਿਸ਼ਨ ਨੇ ਕੁਝ ਹਦਾਇਤਾਂ ਜਾਰੀ ਕੀਤੀਆਂ
ਜੀ,
ਹੈ ਨਾ, ਕਿ 100 ਮੀਟਰ ਤੋਂ ਦੂਰ ਹੀ ਤੁਹਾਡਾ ਬੂਥ ਹੋਣਾ ਚਾਹੀਦਾ, ਅੰਦਰ ਕੋਈ ਵੀ ਬੰਦਾ ਫੋਨ ਲੈ ਕੇ ਨਹੀਂ ਜਾ ਸਕੂਗਾ, ਜੇ ਕੋਈ ਲੈ ਕੇ ਆਉਂਦਾ ਫੋਨ ਤਾਂ ਬਾਹਰ ਝੋਲਿਆਂ ਦਾ ਪ੍ਰਬੰਧ ਕਰ ਦਿੱਤਾ ਗਿਆ, ਉਹਨਾਂ 'ਚ ਸੀਲ ਕਰਕੇ ਉਹ ਫੋਨ ਰੱਖੇ ਜਾਣਗੇ, ਵਾਪਸ ਜਾਣ ਲੱਗੇ ਲਿਆ ਜਾਊਗਾ। ਸੋ ਦਾਅਵੇ ਵਾਅਦੇ ਕਾਫੀ ਨੇ, ਪਰ ਚੋਣ ਕਮਿਸ਼ਨ ਅੱਜ ਜਾਂ ਕੱਲ੍ਹ ਮਾੜਾ ਮੋਟਾ ਇਹ ਬਿਆਨੀਆਂ 'ਚ ਰੜਕਿਆ ਨਹੀਂ, ਕਿਤੇ ਚੋਣ ਪ੍ਰਚਾਰ ਦੀ ਤਰ੍ਹਾਂ ਚੋਣ ਕਮਿਸ਼ਨ ਰੜਕਿਆ ਨਹੀਂ, ਦੱਬ ਕੇ ਚੋਣ ਨਿਯਮਾਂ ਦੀਆਂ ਧੱਜੀਆਂ ਉੱਡ ਰਹੀਆਂ ਨੇ। ਤੇ ਅੱਜ ਆਹ ਦਿਨ ਜਿਹੜਾ ਸਾਹਮਣੇ ਆਪਾਂ ਗੱਲ ਕਰ ਰਹੇ ਜਿਵੇਂ ਸਮਾਨ ਬੰਨਣ ਦੀਆਂ ਖਬਰਾਂ, ਇਹ ਤਾਂ ਉਹ ਹੈ ਜਿਹੜੀ ਬਾਹਰ ਆ ਗਈ
ਜੀ।
ਤੇ ਜਿਹੜੇ ਆਵਾਜ਼ ਚੁੱਕ ਰਹੇ ਨੇ, ਇਹ ਨੀ ਗਾ ਕਿ ਉਹਨਾਂ ਨੇ ਕੋਸ਼ਿਸ਼ਾਂ ਨਹੀਂ ਕੀਤੀਆਂ ਹੋਣਗੇ, ਉਹ ਪਤਾ ਨਹੀਂ ਕੀ ਕੁਛ ਬਣ ਰਹੇ ਹੋਣਗੇ।
ਜੀ 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 ਜੀ
ਤੋ ਇਸ ਲਈ ਇਸ ਆਵਾਮ 'ਚ ਸਭ ਨੰਗੇ ਨੇ
ਜੀ।
ਚਲੋ ਹੁਣ ਹੁਣ ਫੈਸਲਾ ਲੁਧਿਆਣੇ ਵਾਲਿਆਂ ਦੇ ਹੱਥ ਹੈ ਜੀ। ਬਿਲਕੁਲ, ਅੱਜ ਰਸਮੀ ਤੌਰ 'ਤੇ ਚੋਣ ਪ੍ਰਚਾਰ ਬੰਦ ਹੈ, ਕੱਲ੍ਹ ਦਾ ਦਿਨ ਡੋਰ ਟੂ ਡੋਰ ਚੱਲੂਗਾ 18 ਤਰੀਕ ਨੂੰ, ਅਤੇ ਪਰਸੋਂ 19 ਤਰੀਕ ਨੂੰ ਵੋਟਾਂ ਦੇ 23 ਨੂੰ ਨਤੀਜੇ ਜੀ।
ਜੀ ਦੀਪਕ ਜੀ, ਇਹ ਦੱਸਿਓ ਅੱਜ ਬਿਕਰਮਜੀਤ ਸਿੰਘ ਮਜੀਠੀਆ ਨੇ ਇੱਕ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਆਪਣੇ ਫੇਸਬੁੱਕ ਪੇਜ 'ਤੇ, ਜਿਹਦੇ ਵਿੱਚ ਕਿ ਆਮ ਆਦਮੀ ਪਾਰਟੀ ਦੇ ਇੱਕ ਜਿਹੜੇ MLA ਨੇ, ਮੰਤਰੀ ਨੇ, ਉਹ ਬੜੀ ਆਪੱਤੀਜਨਕ ਸਥਿਤੀ ਦੇ ਵਿੱਚ ਕਿਸੇ ਔਰਤ ਨਾਲ ਦਿਖਾਈ ਦਿੰਦੇ ਨੇ, ਉਹਨੂੰ ਲੈ ਕੇ ਕਾਫੀ ਰਿਐਕਸ਼ਨ ਆਉਂਦਾ ਪਿਆ। ਕੀ ਕੁਝ ਵੇਰਵੇ ਇਸ ਪਰਟੀਕੁਲਰ ਪੋਸਟ ਬਾਰੇ ਹੁਣ ਤੱਕ ਹਾਸਲ ਹੋ ਸਕੇ ਨੇ ਜੀ?
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਨੇ, ਬਿਕਰਮ ਮਜੀਠੀਆ ਹੋਰਾਂ ਨੇ ਆਪਣੇ ਫੇਸਬੁੱਕ ਪੇਜ 'ਤੇ ਬਕਾਇਦਾ ਇਹ ਪੋਸਟ ਪਾ ਕੇ ਲਿਖਿਆ ਹੈ ਕਿ ਆਪ ਦੇ ਮੰਤਰੀ ਬਲਕਾਰ ਅਤੇ ਖਟਾਰੂ ਚੱਕ ਤੋਂ ਬਾਅਦ ਆਪ ਸਰਕਾਰ ਦੇ ਇੱਕ ਹੋਰ ਮੰਤਰੀ ਦਾ ਕਾਰਾ ਧੀਆਂ ਭੈਣਾਂ ਦੀਆਂ ਇੱਜ਼ਤਾਂ ਨਾਲ ਖੇਡਣ ਵਾਲੇ ਹਫਸ ਦਾ ਪੁਜਾਰੀ ਮੰਤਰੀ ਰਵਜੋਤ ਦਾ ਕਾਰਨਾਮਾ, ਹੈ ਨਾ, ਜੇ ਥੋੜ੍ਹੀ ਵੀ ਸ਼ਰਮ ਹੈ, ਬਕਾਇਦਾ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਅਟੈਕ ਕੀਤਾ ਨਾਲ, ਤਾਂ ਤੁਰੰਤ ਮੰਤਰੀ ਡਾਕਟਰ ਰਵਜੋਤ ਨੂੰ ਡਿਸਮਿਸ ਕਰੋ ਅਤੇ ਪਾਰਟੀ 'ਚੋਂ ਕੱਢੋ, ਇਨਸਾਨੀਅਤ ਦੇ ਨਾਮ 'ਤੇ ਧੱਬਾ। ਸੋ ਸ਼ਰਮ ਕਰੋ, ਸ਼ਰਮ ਕਰੋ, ਇਹ ਲਿਖ ਕੇ ਉਹਨਾਂ ਨੇ ਪੋਸਟ ਪਾਈ ਹੈ। ਸੋ ਉਸ ਤੋਂ ਬਾਅਦ ਅਖਬਾਰਾਂ 'ਚ, ਸੋਸ਼ਲ ਮੀਡੀਆ ਦੇ ਪੇਜਾਂ 'ਤੇ, ਹੈ ਨਾ, ਵੈਬਸਾਈਟਾਂ 'ਤੇ, ਅਖਬਾਰਾਂ ਦੀਆਂ 'ਤੇ, ਉਹਨਾਂ 'ਤੇ ਖਬਰਾਂ ਚੱਲਣ ਲੱਗ ਗਈਆਂ ਬਿਕਰਮ ਮਜੀਠੀਆ ਦੇ ਹਵਾਲੇ ਨਾਲ, ਇਹ ਖਬਰ ਚੱਲ ਰਹੀ ਆ। ਸੋ ਅਜੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਜਿਸ ਔਰਤ ਨਾਲ ਉਹ ਦਿਖ ਰਹੇ ਨੇ ਜਾਂ ਜਿਹਦੇ ਨਾਲ ਉਹ ਵੀ ਜਾਂ ਉਹ ਪਤੀਆਂ ਫੋਟੋਆਂ ਨੇ, ਉਹ ਕੌਣ ਹੈ
ਜੀ,
ਹੈ ਨਾ। ਸੋ ਇਸ ਲਈ, ਪਰ ਜੇ ਬਿਕਰਮ ਜੀਠੇ ਨੇ ਪਾਈ ਹੈ ਤਾਂ ਇੰਨਾ ਤਾਂ ਕਲੀਅਰ ਉਹਨੂੰ ਪਤਾ ਹੋਊਗਾ ਕਿ ਉਹਨਾਂ ਦੀ ਧਰਮ ਪਤਨੀ ਨਹੀਂ ਹੋਊਗੀ, ਉਹ ਤਾਂ ਹੀ ਉਹ ਪਾਈ ਹੈ। ਵੈਸੇ ਜੇ ਜੇ ਇਸ ਤਰ੍ਹਾਂ ਵੀ ਹੋਵੇ ਤਾਂ ਵੀ ਆਪਾਂ ਆਪਣੇ ਪਰਿਵਾਰਕ ਮੈਂਬਰ ਨਾਲ ਅਜਿਹੀਆਂ ਫੋਟੋਆਂ ਜਨਤਕ ਪਲੇਟਫਾਰਮਾਂ ਥੋੜ੍ਹਾ ਛੱਡ ਦੋਗੇ। ਸੋ ਇਹ ਕਿੱਥੋਂ ਆਈਆਂ ਸਵਾਲ ਇਹ ਵੀ ਹੈ, ਕੌਣ ਹੈ ਅਜੇ ਇਹ ਵੀ ਸਵਾਲ ਹੈ। ਅਜੇ ਤੱਕ ਸਰਕਾਰ ਵੱਲੋਂ ਨਾ ਇਹਦੇ ਬਾਰੇ ਕੋਈ ਜਵਾਬ ਨਾ ਸਪਸ਼ਟੀਕਰਨ। ਪਹਿਲੇ ਵੀ ਮਸਲਿਆਂ 'ਚ ਕਿੰਨਾ ਕੁ ਸਰਕਾਰ ਬੋਲੀ ਹੈ ਜੀ,
ਜੀ ਜੀ ਜੀ
ਕੱਪੜਿਆਂ 'ਚ ਵੀ ਫਸੇ ਇਹਨਾਂ ਦੇ ਬੰਦੇ, ਇਹੋ ਜਿਹੇ ਚਰਿੱਤਰ ਵਾਲੇ ਮਾਮਲਿਆਂ 'ਚ ਵੀ ਘਿਰੇ। ਸੋ ਕਟਾਲੂ ਚੱਕ ਵਾਲਾ ਬਿਲਕੁਲ ਸਭ ਦੇ ਸਾਹਮਣੇ ਸੀ ਉਹ ਮਾਮਲਾ ਜੋ ਸੀਗਾ,
ਜੀ
ਉਹਦੇ ਬਾਵਜੂਦ ਵੀ ਉਹ ਸਾਰਾ ਠੰਡੇ ਪਾਸੇ ਚਲਾ ਗਿਆ, ਅਤੇ ਮੰਤਰੀ ਬਣ ਵੀ ਚੱਲ ਰਿਹਾ, ਅਤੇ ਜੇ ਉਹਨਾਂ ਚੱਲ ਸਕਦਾ ਫਿਰ ਮੰਤਰੀ ਦਾ ਵੀ ਚੱਲੀ ਜਾਊਗਾ। ਸੋ ਬਸ਼ਰਮਾ ਦੀ ਡੁੱਲੀ ਦਾਲ ਕਹਿੰਦੇ ਕਿ ਅਸ ਤਾਂ ਐਂ ਲਿਟ ਲਿਟ ਖਾਂਦੇ ਹਾਂ, ਅਤੇ ਜਿਹੀ ਜੀ ਕੋਕੋ ਹੋਏ ਜੇ ਬੱਚੇ ਫਿਰ ਐਂ ਤੁਰੇ ਆ ਰਹੀ ਜੀ ਪ੍ਰਕਿਰਿਆ। ਹੁਣ ਇਹ ਮੁੱਦਾ ਬਣੂਗਾ। ਹੁਣ ਇਹ ਪਰ ਸਵਾਲ ਇਹ ਹੈ ਕਿ ਇਹ ਟਾਈਮਿੰਗ ਕੀ ਲੁਧਿਆਣੇ 'ਚ ਕੋਈ ਅਸਰ ਕਰੂਗੀ?
ਜੀ
ਇਹ ਟਾਈਮਿੰਗ ਜਦੋਂ ਕੱਲ੍ਹ ਦਾ ਦਿਨ ਆਖਰੀ ਦਿਨ ਰਹਿੰਦਾ ਹੋਵੇ, ਉਹ ਤੋਂ ਇੱਕ ਦਿਨ ਪਹਿਲਾਂ, ਕੀ ਇਹਦੇ ਨਾਲ ਅਕਾਲੀ ਦਲ ਉਮੀਦਵਾਰ ਨੂੰ ਅੱਪ ਮਿਲੂਗਾ ਜਾਂ ਕਿਸੇ ਹੋਰ ਕੰਨੀ ਵੋਟ ਵੱਧ ਚਲ ਜੂਗੀ, ਜਾਂ ਇਹਦਾ ਕੋਈ ਅਸਰ ਨਹੀਂ ਹਵਾ 'ਚ ਰਹਿ ਜੂਗੀ ਗੱਲ, ਇਹਦੇ ਨਾਲ ਕੋਈ ਫਰਕ ਨਹੀਂ ਪੈਣ ਲੱਗਿਆ? ਕਿਉਂਕਿ ਲੁਧਿਆਣੇ ਦਾ ਵੋਟਰ ਵਪਾਰੀ ਹੈ, ਤੇ ਵਪਾਰੀ ਬੜਾ ਸੋਚ ਸਮਝ ਕੇ ਵੋਟ ਖੁੱਲਦਾ।
ਜੀ
ਔਰ ਬੇਸ਼ੱਕ ਕਹਿ ਦਿੱਤਾ ਜਾਂਦਾ ਕਿ ਜੀ ਸ਼ਹਿਰੀ ਵੋਟਰ, ਵਪਾਰੀ ਵੋਟਰ, ਹਿੰਦੂ ਵੋਟਰ, ਪਰ ਜਿਹੜਾ ਬੰਦਾ ਕਾਰੋਬਾਰ 'ਚ ਆ ਗਿਆ ਨਾ, ਚਾਹੇ ਉਹ ਕਿਸੇ ਧਰਮ ਤੋਂ, ਜਾਤ ਤੋਂ, ਫਿਰਕੇ ਤੋਂ ਹੋਵੇ,
ਜੀ
ਉਹ ਫਿਰ ਸਾਰੇ ਜੋੜ ਤੋੜ ਕਰਕੇ ਹਿਸਾਬ ਲਾਉਂਦਾ, ਉਹ ਹਰੇਕ ਹੀ ਵਪਾਰੀ ਹੈ। ਸੋ ਇਸ ਲਈ ਉਹਨਾਂ ਦਾ ਹਿਸਾਬ ਕਿਤਾਬ ਦੇ ਉੱਤੇ ਕੀ ਅਸਰ ਪਾਊਗੀ ਇਹ, ਪਰ ਸਰਕਾਰ ਲਈ ਇਹ ਨਮੋਸ਼ੀ ਵਾਲੀ, ਬੇਸ਼ਰਮੀ ਵਾਲੀ ਗੱਲ ਹੈ ਜੇਕਰ ਇਹ ਸਾਰਾ ਵਰਤਾਰਾ ਜਿਸ ਰੂਪ 'ਚ ਸਾਹਮਣੇ ਆਇਆ ਉਸੇ ਰੂਪ 'ਚ ਹੈਗਾ ਕੁਛ।
ਦੀਪਕ ਜੀ, G7 ਜਿਹੜਾ ਸੰਮੇਲਨ ਚੱਲਦਾ ਪਿਆ ਇੱਥੇ ਕੈਨੇਡਾ 'ਚ, ਉਹਦੇ ਬਾਰੇ ਵੀ ਗੱਲ ਕਰੀਏ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਥੇ ਪਹੁੰਚ ਚੁੱਕੇ ਨੇ, ਅੱਜ ਸਾਡੇ ਸਮੇਂ ਮੁਤਾਬਕ ਅੱਗੇ ਦੁਪਹਿਰ ਨੂੰ ਜਾ ਕੇ ਮੁਲਾਕਾਤ ਹੋਣੀ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਕਾਰ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵਿਚਕਾਰ, ਅਤੇ ਨਰਿੰਦਰ ਮੋਦੀ ਦੀ ਇੱਥੇ ਦੀ ਇਸ ਫੇਰੀ ਨੂੰ ਲੈ ਕੇ ਇਹ ਕਾਫੀ ਜ਼ਿਆਦਾ ਇੱਥੇ ਨਜ਼ਰਾਂ ਲੱਗੀਆਂ ਹੋਈਆਂ ਨੇ, ਇੱਥੇ ਪ੍ਰੋਟੈਸਟ ਵੀ ਚੱਲ ਰਹੇ ਨੇ। ਸੋ ਉਹ ਜਿਹੜਾ ਸਾਰੀ ਕਹਾਣੀ ਆ ਉਹ ਅੱਜ ਕਿਵੇਂ ਅੱਗੇ ਵੱਧਦੀ ਆ ਉਹ ਦੇਖਣਾ ਹੋਏਗਾ। ਪਰ ਨਾਲ ਹੀ ਜੇ ਇਹਨੂੰ ਅਸੀਂ ਆਲਮੀ ਪੱਧਰ 'ਤੇ ਜਿਸ ਤਰ੍ਹਾਂ ਦੇ ਸੰਕਟ ਇਸ ਵੇਲੇ ਬਣੇ ਹੋਏ ਨੇ, ਇਜ਼ਰਾਈਲ ਅਤੇ ਈਰਾਨ ਦੇ ਵਿਚਕਾਰ ਮਿੰਟੋ ਮਿੰਟ ਖਬਰਾਂ ਬਦਲਦੀਆਂ ਜਾ ਰਹੀਆਂ ਨੇ, ਡੋਨਲਡ ਟਰੰਪ ਕੱਲ੍ਹ ਵਿੱਚ ਅੱਧ ਵਾਟੇ ਹੀ ਇਸ ਮੀਟਿੰਗ ਨੂੰ ਛੱਡ ਕੇ ਵਾਪਸ ਚਲੇ ਗਏ, ਟਰੰਪ ਵੱਲੋਂ ਸੋਸ਼ਲ ਮੀਡੀਆ ਰਾਹੀਂ ਈਰਾਨ ਨੂੰ ਹੁਣ ਬੜੇ ਸਖਤ ਅਲਟੀਮੇਟਮ ਦਿੱਤੇ ਜਾ ਰਹੇ ਨੇ ਕਿ ਮੈਨੂੰ ਮੁਕੰਮਲ ਸਰੰਡਰ ਚਾਹੀਦਾ, ਉਹ ਤੋਂ ਘੱਟ ਹੋਰ ਕੁਝ ਨਹੀਂ ਚਾਹੀਦਾ। ਖਬਰਾਂ ਇਹ ਵੀ ਆ ਰਹੀਆਂ ਨੇ ਕਿ ਅਮਰੀਕਾ ਵੱਲੋਂ ਆਪਣੇ ਕੁਝ ਜਿਹੜੇ ਜੰਗੀ ਜਹਾਜ਼ ਨੇ ਉਹ ਵੀ ਹੁਣ ਉਸ ਖਿੱਤੇ ਦੇ ਵਿੱਚ ਤੈਨਾਤ ਕੀਤੇ ਜਾ ਰਹੇ ਨੇ। ਸੋ ਇਸ ਸਭ ਨੂੰ ਵੇਖਦੇ ਹੋਏ ਭਾਰਤ ਦੇ ਵਿੱਚ ਪਹਿਲੀ ਗੱਲ ਤਾਂ G7 ਸਮਿਟ ਨੂੰ ਲੈ ਕੇ ਕਿਹੋ ਜਿਹੀ ਗੱਲਬਾਤ ਚੱਲ ਰਹੀ ਆ, ਅਤੇ ਆਲਮੀ ਪੱਧਰ 'ਤੇ ਇਜ਼ਰਾਈਲ ਅਤੇ ਈਰਾਨ ਵਿਚਕਾਰ ਜਿਹੜਾ ਇਹ ਹੁਣ ਕੌਨਫਲਿਕਟ ਬਣਿਆ ਉਹਨੂੰ ਲੈ ਕੇ ਭਾਰਤ ਦੇ ਵਿੱਚ ਕਿਹੋ ਜਿਹੀ ਗੱਲਬਾਤ ਚੱਲ ਰਹੀ ਹੈ ਜੀ?
ਵਿਜੇ ਜੀ, ਹੋਇਆ ਕੀ ਕਿ SGPC ਨੇ ਫੈਸਲਾ ਕੀਤਾ ਕਿ ਅਸੀਂ ਇਸ ਵਾਰ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਦਿਹਾੜੇ 'ਤੇ ਜਥਾ ਜਾਣਾ ਹੁੰਦਾ ਹੈ ਉਹ ਨਹੀਂ ਜਾਏਗਾ, ਮਤਲਬ ਪਾਕਿਸਤਾਨ ਨਾ, ਕਿਉਂਕਿ ਪਿਛਲੀ ਵਾਰ ਜਦੋਂ ਸ਼ਹੀਦੀ ਪਰਬ ਦੇ ਉੱਤੇ 350 ਜਥਿਆਂ ਦੇ ਨਾਮ ਭੇਜਿਆ ਸੀਗਾ, ਕਿਹਾ ਜੀ ਜਾਣਾ ਚਾਹੁੰਦੇ ਪਾਕਿਸਤਾਨ, ਤਾਂ ਭਾਰਤ ਸਰਕਾਰ ਵੱਲੋਂ ਮਨਜ਼ੂਰੀ ਨਹੀਂ ਮਿਲੀ ਸੀ, ਜਦੋਂ ਕਿ ਅਜੇ ਉਸ ਸਮੇਂ ਜੰਗ ਨਹੀਂ ਲੱਗੀ ਸੀ, ਅਤੇ ਇਸ ਲਈ ਹੁਣ ਤਾਂ ਸਾਰਾ ਕੁਝ ਰੁਕਿਆ ਹੀ ਹੈ। ਫਿਰ ਇਹਨਾਂ ਨੇ ਫੈਸਲਾ ਕਰ ਲਿਆ, ਇਹਦੇ ਉੱਤੇ ਕੇਂਦਰ ਦੇ ਬਕਾਇਦਾ ਤੌਰ 'ਤੇ ਨੁਮਾਇੰਦੇ, ਜਿਹੜਾ ਉਹਨਾਂ ਦਾ BJP ਦਾ ਬੁਲਾਰਾ RP ਸਿੰਘ ਹੈ ਨਾ, ਉਹਨੇ ਬਕਾਇਦਾ ਬਿਆਨ ਜਾਰੀ ਕੀਤਾ ਜੀ ਕਿ SGPC ਨੇ ਫੈਸਲਾ ਲੈ ਕੇ ਬਹੁਤ ਵਧੀਆ ਜੀ, ਇਹ ਰਾਸ਼ਟਰਵਾਦ ਦਾ ਉਹਨਾਂ ਨੇ ਪ੍ਰਗਟਾਵਾ ਕੀਤਾ ਜੀ। ਮਤਲਬ ਇਹਦਾ ਮਤਲਬ ਜੇ BJP ਵਾਲੇ ਪਹਿਲੂ ਦੇ ਵਿੱਚ ਗੱਲ ਕਰੋ ਫਿਰ ਇਹ ਰਾਸ਼ਟਰਵਾਦ ਹੈ, ਨਹੀਂ ਰਾਸ਼ਟਰ ਵਿਰੋਧੀਆਂ ਸੀ। ਸੋ ਇਹ ਉਸੇ ਤਰ੍ਹਾਂ ਦਾ ਇੱਕ ਪਹਿਲੂ ਇਹ ਕੈਨੇਡਾ ਵਾਲੇ ਮਾਮਲੇ 'ਤੇ ਚੱਲ ਰਿਹਾ। ਵਿਰੋਧ ਪ੍ਰਦਰਸ਼ਨ ਕੈਨੇਡਾ 'ਚ ਹੋ ਰਹੇ ਨੇ ਪ੍ਰਧਾਨ ਮੰਤਰੀ ਦੇ ਆਉਣ 'ਤੇ, ਉੱਥੇ ਕੁਝ ਸੰਗਠਨ ਹੈ ਨਾ ਜਿਨ੍ਹਾਂ ਨੂੰ ਗਰਮ ਖਿਆਲੀ ਜਾਂ ਖਾਲਿਸਤਾਨੀ, ਪ੍ਰੋ ਖਾਲਿਸਤਾਨੀ ਕਿਹਾ ਜਾਂਦਾ, ਉਹਨਾਂ ਵੱਲੋਂ ਕੀਤੇ ਜਾ ਰਹੇ ਨੇ, ਅਤੇ ਉਹ ਨਜ਼ਰ ਇੱਧਰ ਵਾਲੇ ਸਿੱਖਾਂ 'ਤੇ ਰੱਖੀ ਜਾ ਰਹੀ ਹੈ, ਇੱਧਰ ਨਜ਼ਰ ਪੰਜਾਬ 'ਤੇ ਰੱਖਦੇ ਕਿ ਉਹਨਾਂ ਦਾ ਕੀ ਰਿਐਕਸ਼ਨ ਹੈ ਜੀ, ਕੋਈ ਸ਼ੇਅਰਤਾਰੀ ਕਰਦਾ, ਕੋਈ ਗੱਲ ਸਾਂਝੀਤਾਰੀ ਕਰਦਾ, ਕੋਈ ਚਰਚਾਤਾਰੀ ਕਰਦਾ। ਮਤਲਬ ਤੁਸੀਂ ਹਰ ਚੀਜ਼ ਸ਼ੱਕ ਨਾਲੇ ਦੇਖਣੀ ਹੈ, ਥੋੜ੍ਹਾ ਨਜ਼ਰੀਆ ਇਹ ਹੋ ਗਿਆ। ਸੋ ਮੈਂ ਕਹਿੰਦਾ ਕਿ ਜੇ ਕੋਈ ਇੱਕ ਧੜਾ ਤੁਹਾਡੇ ਖਿਲਾਫ਼ ਪ੍ਰਦਰਸ਼ਨ ਵੀ ਕਰ ਰਿਹਾ, ਤੁਸੀਂ ਉਹਨਾਂ ਨੂੰ ਕਦੇ ਬਾਂਹ ਫੜ ਕੇ ਪੁੱਛਿਆ ਕਿ ਭਾਈ ਮਸਲਾ ਕੀ ਹੈ? ਕਦੇ ਬੈਠ ਕੇ ਸੁਣਨ ਦੀ ਕੋਸ਼ਿਸ਼ ਕੀਤੀ ਕਿ ਸਥਿਤੀ ਕਿਉਂ ਬਣੀ ਹੈ? ਜਿਹੜੇ ਸਿੱਖਾਂ ਦੇ ਹਿੱਸੇ ਸਭ ਤੋਂ ਵੱਧ ਆਜ਼ਾਦੀ 'ਚ ਕੁਰਬਾਨੀਆਂ ਆਈਆਂ ਹੈ ਨਾ, ਜਿਹਨਾਂ ਨੇ ਸਭ ਤੋਂ ਵੱਧ ਕਾਲੇ ਪਾਣੀ ਸਜ਼ਾ ਕੱਟੀ, ਜੇ ਪੰਜਾਬੀ ਵਿੱਚ ਨਾਲ ਮਿਲਾ ਲਓ ਪੂਰਾ, ਫਿਰ ਤਾਂ ਹੋਰ ਗਿਣਤੀ ਵੱਧ ਜਾਂਦੀ ਆ। ਸੋ ਇਸ ਲਈ ਉਹਦੇ ਬਾਵਜੂਦ ਵੀ ਤੁਸੀਂ ਉਸ ਧਿਰ ਨੂੰ ਹਰ ਵਾਰ ਪਰਖਣਾ ਚਾਹੁੰਦੇ ਹੋ ਕਿ ਲਿਓ ਜੀ ਥੋੜ੍ਹਾ ਰਾਸ਼ਟਰਵਾਦ ਚੈੱਕ ਕਰੀਏ ਹੈ ਨਾ, ਅਤੇ ਉਹਦੇ ਵਿੱਚੋਂ ਜੇ ਕੁਝ ਧਿਰਾਂ ਵੱਖਰੀ ਰਾਏ ਰੱਖ ਕੇ ਪ੍ਰਦਰਸ਼ਨ ਕਰ ਰਹੀਆਂ ਨੇ ਤਾਂ ਤੁਸੀਂ ਉਹਨਾਂ ਨਾਲ ਗੱਲਬਾਤ ਕੱਢ ਲਓ ਕਈ ਵਾਰ। ਪਰ ਇਸੇ ਨਿੱਜਰ ਕਤਲਕਾਂਡ 'ਚੋਂ ਤਾਂ ਟਕਰਾਅ ਵਧਿਆ ਦੋਵੇਂ ਮੁਲਕਾਂ 'ਚ।
ਜੀ ਜੀ ਬਿਲਕੁਲ।
ਅਤੇ ਇੱਧਰ ਹੁਣ ਟਰੰਪ ਵਾਲਾ ਮਸਲਾ ਵੀ ਵਿੱਚ ਆ ਗਿਆ ਕਿ ਟਰੰਪ ਸਾਰੇ ਟੈਰਿਫ ਵਾਲਾ ਮਸਲਾ ਜੇ। ਸੋ ਕੈਨੇਡਾ ਦੀ ਇਸ ਮੌਕੇ ਭਾਰਤ ਨਾਲ ਵੀ ਦਰੁਸਤ ਨਹੀਂ ਰਹੀ ਅਤੇ ਅਮਰੀਕਾ ਨੇ ਵੀ ਆਪਣੀ ਵਿਗਾੜ ਲਈ। ਸੋ ਉਹਦਾ ਪ੍ਰਗਟਾਵਾ ਅਮਰੀਕਾ 'ਚ ਕਰ ਗਿਆ
ਜੀ
ਕਿ ਲਓ ਜੀ ਮੈਂ ਤਾਂ ਚੱਲਿਆ, ਵਿਚਾਲੇ ਛੱਡ ਕੇ ਚਲਾ ਗਿਆ। ਪਰ ਉਹ ਜੇ ਚਲਾ ਵੀ ਗਿਆ ਤਾਂ ਵੀ ਇੰਝ ਲੱਗਿਆ ਕਿ ਜਿਵੇਂ G7 ਸਿਖਰ ਸੰਮੇਲਨ 'ਚ ਉਹਦੀ ਪੁੱਗ ਰਹੀ ਹੈ, ਜਿਸ ਤਰ੍ਹਾਂ ਇਜ਼ਰਾਈਲ ਦੇ ਇੱਕ ਤਰ੍ਹਾਂ ਨਾਲ ਹੱਕ 'ਚ ਮਤਾ ਆਇਆ।
ਜੀ ਜੀ ਜੀ
ਅਤੇ ਇਹਦਾ ਮਤਲਬ ਤੁਸੀਂ ਲੜਾਈ 'ਚ ਦੋ ਹੀ ਧਿਰਾਂ ਨੂੰ ਥੋੜ੍ਹਾ ਕੁਛ ਕਹਿ ਰਹੇ ਹੋ, ਤੁਸੀਂ ਇੱਕ ਧਿਰ ਦੇ ਨਾਲ ਖੜੇ ਹੋ। ਅਤੇ ਹੁਣ ਟਰੰਪ ਜਿਵੇਂ ਸਿੱਧਾ ਇਰਾਨ ਕੰਨੀ ਨੂੰ ਸਿੱਧਾ ਹੋ ਗਿਆ ਹੈ ਨਾ,
ਜੀ
ਅਤੇ ਇਹਦਾ ਮਤਲਬ ਕਿ ਤੁਸੀਂ ਗੁਨਾਹ ਜਿਹੜੀ ਧਿਰ ਨੇ ਪਹਿਲ ਕੀਤੀ ਪਹਿਲਾਂ ਰੋਕਣਾ ਉਹਨੂੰ ਹੁੰਦਾ ਜੀ ਕਿ ਦੂਈ ਨੂੰ?
ਜੀ ਜੀ
ਤੁਸੀਂ ਉਹ ਇਜ਼ਰਾਈਲ ਦਾ ਰੋਕਣ ਲਈ ਨਹੀਂ ਜਾ ਰਹੇ। ਅਤੇ ਭਾਰਤ ਨੂੰ ਇਸ ਮਸਲੇ 'ਤੇ ਸੋਚਣ ਦੀ ਲੋੜ ਆ। ਇੱਕ ਪਹਿਲੂ ਤਾਂ ਇਹ ਆ ਕਿ ਇਰਾਨ ਨਾਲ ਬਹੁਤ ਪੁਰਾਣਾ ਰਿਸ਼ਤਾ ਭਾਰਤ ਦਾ ਤੁਰਿਆ ਆਉਂਦਾ, ਪਰ ਦੂਸਰੇ ਪਾਸੇ ਇਜ਼ਰਾਈਲ ਨਾਲ ਅੱਜ ਕੱਲ੍ਹ ਆ ਤਕਨੀਕਾਂ ਦੇ ਮਾਮਲੇ ਦੇ ਵਿੱਚ ਹੈ ਨਾ, ਆ ਜਿਹੜੀਆਂ ਚੀਜ਼ਾਂ ਰੱਖਿਆ ਮੰਤਰਾਲੇ ਨਾਲ ਸੰਬੰਧਿਤ ਨੇ ਉਹਨਾਂ ਦੇ ਮਾਮਲੇ 'ਚ ਉਹਨਾਂ ਨਾਲ ਵੀ ਸਾਂਝ ਪੈ ਰਹੀ ਆ।
ਜੀ
ਸੋ ਕੀ ਇਹ ਦਵੱਲਾ ਰਾਹ ਅਖਤਿਆਰ ਕਰਕੇ ਫਿਰ ਗਾਹਾਂ ਲੰਬਾ ਰਿਸ਼ਤਾ ਨਿਭਦਾ ਹੁੰਦਾ ਕਿਸੇ ਨਾਲ, ਜਾਂ ਤਾਂ ਆਰ ਪਾਰ ਖੜਨਾ ਪੈਂਦਾ ਕਿਸੇ ਨਾਲ?
ਜੀ
ਸੋ ਇਸ ਸਥਿਤੀ ਦੇ ਵਿੱਚ ਅਜੇ ਭਾਰਤ ਦਿਖ ਨਹੀਂ ਰਿਹਾ। ਪਰ ਭਾਰਤ ਲਈ ਸਭ ਤੋਂ ਵੱਡੀ ਚੁਣੌਤੀ ਹੈ ਜਿਹੜੀ ਇਸ ਮੌਕੇ ਉਹ ਹੈ ਇਰਾਨ 'ਚ ਫਸੇ ਹੋਏ ਭਾਰਤੀਆਂ ਦੀ।
ਜੀ ਸਟੂਡੈਂਟਸ ਉੱਥੋਂ ਕਈ ਕੱਢੇ ਜਾ ਰਹੇ ਨੇ ਹੁਣ,
ਉਹਨਾਂ 'ਚ ਵਿਦਿਆਰਥੀ ਨੇ, ਉਹਨਾਂ 'ਚ ਕੰਮ ਕਰਨ ਵਾਲੇ ਲੋਕ ਨੇ, ਉਹਨਾਂ ਸਾਰਿਆਂ ਦੀ ਸਥਿਤੀ ਨੂੰ ਲੈ ਕੇ ਕਾਫੀ ਤਣਾਅ ਹੈ, ਮਾਪਿਆਂ 'ਚ ਵੀ ਫਿਕਰ ਹੈ। ਪਰ ਮਸਲਾ ਤਾਂ ਮੈਨੂੰ ਇਹ ਤੋਂ ਵੀ ਵੱਡਾ ਇਹ ਲੱਗਦਾ ਵਿਜੈ ਜੀ ਕਿ ਇੱਕ ਪਾਸੇ ਰੂਸ ਯੂਕਰੇਨ ਦੀ ਜੰਗ, ਦੂਏ ਪਾਸੇ ਗਾਜ਼ਾ ਪੱਟੀ ਵਾਲਾ ਮਾਮਲਾ ਆਪਣੇ ਸਾਹਮਣੇ ਪਿਆ, ਇੱਧਰ ਭਾਰਤ ਪਾਕਿਸਤਾਨ ਦਾ ਤਣਾਅ, ਉੱਧਰ ਟਰੰਪ ਦੀ ਆ ਜੋ ਜੀ ਕਰੇ ਜੀ ਕਰ। ਮਤਲਬ ਇਹ ਤੋਂ ਪਹਿਲਾਂ ਵੀ ਅਮਰੀਕੀ ਰਾਸ਼ਟਰਪਤੀ ਆਈ ਕਿੰਨੀਆਂ ਫੌਜਾਂ ਕਿਤੇ ਮੁਲਕ ਭੇਜ ਦਿਓ ਜੀ, ਲੜੀ ਜਾਓ ਜੀ। ਅਤੇ ਇਸ ਵਾਰ ਜਦੋਂ ਪਰੇਡ ਹੋਈ ਤਾਂ ਫੌਜ ਦਾ ਮੱਚ ਮਰਿਆ ਹੋਇਆ ਸੀ, ਦੁਨੀਆ ਦੀ ਸਭ ਤੋਂ ਨੰਬਰ 1 ਫੌਜ ਦਾ,
ਜੀ ਜੀ ਜੀ
ਜਾਨ ਨਹੀਂ ਸੀ ਉਹਨਾਂ 'ਚ। ਸੋ ਇਸ ਲਈ ਇਹ ਸੋਚਣ ਦੀ ਲੋੜ ਹੈ ਕਿ ਕੀ ਜੰਗ ਨਾਲ ਮਸਲਾ ਹੱਲ ਹੋਊਗਾ ਕੋਈ, ਕੀ ਜਿੱਤ ਕੇ ਕੋਈ ਨਵਾਂ ਤਵੰਗਾ ਲੱਗ ਜੂਗਾ ਤੁਹਾਡੇ, ਫਿਰ ਇਹਨਾਂ ਕੀ ਹੋਜੂਗਾ। ਸੋ ਇਸ ਲਈ ਕਿਉਂ ਇਹਦੇ 'ਤੇ, ਚਾਹੇ ਉਹ G7 ਸੰਮੇਲਨ 'ਚ ਹੈ, ਚਾਹੇ ਵੱਖੋ ਵੱਖ ਹੋਰ ਮੁਲਕ ਨੇ, ਚਾਹੇ ਸੰਸਥਾਵਾਂ ਨੇ ਰਾਸ਼ਟਰੀ ਪੱਧਰ 'ਤੇ ਬਣੀ ਹੋਈਆਂ, ਸੋ ਇਹ ਸਾਰੀਆਂ ਇਸ ਗੱਲ ਦੇ ਉੱਤੇ ਕਿਉਂ ਨਹੀਂ ਆਉਂਦੀਆਂ ਕਿ ਆਪਾਂ ਨੂੰ ਰੁਕਣਾ ਪਊਗਾ। ਪਰ ਇਹ ਸਾਰੀ ਪ੍ਰਕਿਰਿਆ 'ਚੋਂ ਜਿਵੇਂ ਟਰੰਪ ਵਿੱਚ ਛੱਡ ਕੇ ਭੱਜਿਆ, ਫੌਜਾਂ ਨੂੰ ਲਾ ਰਿਹਾ, ਆਪਣੀਆਂ ਮਸ਼ੀਨਰੀਆਂ ਭੇਜ ਰਿਹਾ, ਇਹਦੀ ਤਿਆਰੀ ਕਰ ਰਹੀ ਹੈ, ਜਹਾਜ਼ ਧੱਕਣ ਦੀ ਤਿਆਰੀ ਹੈ, ਤਬਾਹ ਕਰਨ ਦੀ ਤਿਆਰੀ ਆ, ਕਿ ਹੈ ਨਾ, ਇਹ ਸਾਰੀ ਪ੍ਰਕਿਰਿਆ ਇਹ ਤੀਜੇ ਵਿਸ਼ਵ ਯੁੱਧ ਦਾ ਜਿਵੇਂ ਟ੍ਰੇਲਰ ਹੋਵੇ ਉਹਦਾ ਫਿਕਰ ਵਧਾ ਰਿਹਾ, ਤੀਸਰੇ ਵਿਸ਼ਵ ਯੁੱਧ ਵੱਲ ਤਾਂ ਨਹੀਂ ਦੁਨੀਆ ਵੱਧ ਰਹੀ, ਇਹਦਾ ਫਿਕਰ ਵੱਧ ਰਿਹਾ।
ਜੀ ਦੇਖਦੇ ਹਾਂ ਜੀ, ਅੱਜ ਹੋਈ ਮਿੰਟੋ ਮਿੰਟੀ ਸਥਿਤੀ ਬਦਲੀ ਜਾਂਦੀ ਹੈ, ਕਿਉਂਕਿ ਡੋਨਲਡ ਟਰੰਪ ਵੱਲੋਂ ਹੁਣ ਇਹੀ ਕਿਹਾ ਜਾ ਰਿਹਾ ਵੀ ਪੂਰਾ ਮੁਕੰਮਲ ਆਤਮ ਸਮਰਪਣ ਚਾਹੀਦਾ ਇਰਾਨ ਵਾਲੇ ਪਾਸਿਓਂ। ਅਤੇ ਅੱਜ ਇਹ ਵੀ ਦਾਅਵਾ ਕੀਤਾ ਗਿਆ, ਡੋਨਲਡ ਟਰੰਪ ਨੇ ਪੋਸਟ ਕੀਤਾ ਕਿ ਇਰਾਨ ਦੀ ਜਿੰਨੀ ਵੀ ਏਅਰ ਸਪੇਸ ਹੈ ਸਾਰੀ ਉਹਦੇ ਉੱਪ ਉਹ ਹੁਣ ਅਮਰੀਕਾ ਦੇ ਕੰਟਰੋਲ ਦੇ ਵਿੱਚ ਆ ਚੁੱਕੀ ਆ, ਉਹਨੇ ਕਿਹਾ ਵੀ ਹੈਵ ਕੰਪਲੀਟ ਕੰਟਰੋਲ।
ਸੋ ਇਹ ਇਹ ਤੌਂਸ ਭਰਿਆ ਕੰਮ ਕਿੱਥੇ ਜਾ ਕੇ ਰੁਕੂਗਾ? ਔਰ ਇਹਦੇ ਵਿੱਚ ਹੁਣ ਦੇਖਣ ਵਾਲੀ ਗੱਲ ਹੈ ਚੀਨ ਤੇ ਰੂਸ ਭੂਮਿਕਾ ਕੀ ਨਿਭਾਉਂਦੇ ਆ, ਉਹਨਾਂ ਦਾ ਰੋਲ ਅਜੇ ਡਿਫਾਈਨ ਹੋਣਾ, ਕਿਉਂਕਿ ਚੀਨ ਨਾਲ ਨਵੀਂ ਨਵੀਂ ਜਾਰੀ ਪਈ ਹੈ ਟਰੰਪ ਦੀ ਥੋੜ੍ਹੀ ਜੀ,
ਜੀ ਜੀ ਜੀ
ਉਹ ਵੀ ਦੇਖਣ ਵਾਲੀ ਗੱਲ ਹੋਊ।
ਦੀਪਕ ਜੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਕੱਲ੍ਹ ਨੂੰ ਫੇਰ ਗੱਲ ਕਰਦੇ ਹਾਂ, ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ।
ਬਹੁਤ ਸ਼ੁਕਰੀਆ, ਧੰਨਵਾਦ।